ਵਾਰ 8 ਪੌੜੀ 18 ਵਿੱਚ ਮਹਾਨ ਤੱਤ ਦੇਤਾ ਵਿਆਖਿਆਕਾਰ ਬ੍ਰਹਮ ਗਿਆਨੀ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖ ਦੀ ਗੁਰਮੁਖ ਜਨਾਂ ਦੀ ਪਾਵਨ ਉਪਮਾ ਵਿੱਚ ਪਵਿੱਤਰ ਬਚਨ ਉਚਾਰ ਰਹੇ ਨੇ। ਆਚਰਜ ਨੂੰ ਆਚਰਜ ਹੈ ਆਚਰਜ ਹੋਵੰਦ ਵਿਸਮਾਦ ਵਿਸਮਾਦ ਹੈ ਵਿਸਮਾਦ ਰਹੰਦ ਹੈਰਾਨ ਹੈਰਾਨ ਹੈ ਹੈਰਾਨ ਕਰੰਦਾ ਅਵਗਤ ਹੂੰ ਅਵਗਤ ਹੈ ਨਹਿ ਅਲਖ ਲਖੰਦਾ ਅਕਥ ਹੂੰ ਅਕਥ ਅਲੇਖ ਹੈ ਨੇਤ ਨੇਤ ਸੁਣੰਦਾ ਗੁਰਮੁਖ ਸੁਖ ਫਲ ਪਿਰਮ ਰਸ ਵਾਹ ਵਾਹ ਚਵੰਦਾ ਗੁਰਮੁਖ ਸੁਖ ਫਲ ਪਿਰਮ ਰਸ ਵਾਹੋ ਵਾਹੋ ਚਵੰਦਾ। ਗੁਰਮੁਖ ਜਨਾਂ ਦੇ ਅੰਦਰ ਜਿਹੜਾ ਪ੍ਰੇਮ ਰਸ ਤੇ ਸੁਖ ਫਲ, ਸੁਖ ਫਲ ਦਾ ਮਤਲਬ ਹੈ ਆਤਮਿਕ ਸੁਖ ਦਾ ਉਹ ਆਨੰਦ, ਆਤਮਿਕ ਸੁਖ ਦਾ ਉਹ ਫਲ ਜਿਹੜਾ ਅੰਤਸ਼ਕਰਨ ਦਾ ਸੁਖ ਹੈ। ਅੰਤਸ਼ਕਰਨ ਵਿੱਚੋਂ ਜਦੋਂ ਗੁਰਸਿੱਖ ਆਨੰਦਿਤ ਹੋ ਜਾਂਦਾ ਹੈ, ਆਤਮਿਕ ਤੌਰ ਤੇ ਸ਼ਾਂਤ ਹੋ ਜਾਂਦਾ ਹੈ, ਫਿਰ ਪਰਮੇਸ਼ਰ ਨੂੰ ਵਾਹ ਵਾਹ ਤੇ ਵਾਹਿਗੁਰੂ ਵਾਹਿਗੁਰੂ ਹੀ ਕਰਦਾ ਹੈ। ਉਸ ਦਾ ਜੀਵਨ ਕੈਸਾ ਹੈ, ਭਾਈ ਗੁਰਦਾਸ ਜੀ ਨੇ ਵੱਖ ਵੱਖ ਸ਼ਬਦਾਂ ਨਾਲ ਸੰਬੋਧਿਤ ਕੀਤਾ ਹੈ। ਸਾਰਿਆਂ ਦਾ ਅਰਥ ਤਕਰੀਬਨ ਇੱਕੋ ਜੈਸਾ ਹੈ, ਅਸਚਰਜ ਤੋਂ ਅਸਚਰਜ ਜੀਵਨ ਵਾਲੇ ਨੇ, ਅਵਗਤ ਤੋਂ ਅਵਗਤ ਜੀਵਨ ਵਾਲੇ ਨੇ। ਅਵਗਤ ਦਾ ਅਰਥ ਵੀ ਹੁੰਦਾ ਜਿਸ ਦੀ ਗਤੀ ਲਖੀ ਨਾ ਜਾ ਸਕਦੀ ਹੋਵੇ। ਵਿਸਮਾਦ ਤੋਂ ਵੀ ਵਿਸਮਾਦ ਅਵਸਥਾ ਵਾਲੇ ਨੇ, ਵਿਸਮਾਦ ਦਾ ਅਰਥ ਵੀ ਹੁੰਦਾ ਹੈਰਾਨ ਕਰ ਦੇਣ ਵਾਲਾ। ਅਕਥ ਤੋਂ ਵੀ ਅਕਥ ਨੇ ਉਹ, ਅਕਥ ਦਾ ਮਤਲਬ ਵੀ ਹੈ ਜਿਨ੍ਹਾਂ ਦਾ ਜੀਵਨ ਕਥਨ ਨਾ ਕੀਤਾ ਜਾ ਸਕਦਾ ਹੋਵੇ, ਭਾਵ ਐਸੇ ਜੀਵਨ ਵਾਲੇ ਨੇ ਉਹ ਲੋਕ, ਉਹ ਗੁਰੂ ਦੇ ਪਿਆਰ ਵਾਲੇ ਜਿਨ੍ਹਾਂ ਨੇ ਪਰਮੇਸ਼ਰ ਦਾ ਪ੍ਰੇਮ ਰਸ, ਆਤਮਿਕ ਸੁਖ, ਆਤਮਿਕ ਆਨੰਦ ਪ੍ਰਾਪਤ ਕੀਤਾ ਹੈ। ਫੁਰਮਾਨ ਕਰਦੇ ਨੇ, ਆਚਰਜ ਨੂੰ ਆਚਰਜ ਹੈ ਆਚਰਜ ਹੋਵੰਦਾ। ਅਸਚਰਜ ਤੋਂ ਜਿਹੜਾ ਵੱਡਾ ਅਸਚਰਜ ਹੈ, ਉਹ ਵੀ ਇਨਸਾਨ ਅਸਚਰਜ ਹੋ ਜਾਂਦਾ ਆ ਜਦੋਂ ਗੁਰਸਿੱਖ ਦਾ ਜੀਵਨ ਵੇਖਦਾ ਵੀ ਵਾਹ, ਗੁਰੂ ਦਾ ਸਿੱਖ ਆਪਣੇ ਗੁਰੂ ਨਾਲ ਇਤਨਾ ਪਿਆਰ ਕਰਦਾ ਹੈ, ਗੁਰੂ ਦਾ ਸਿੱਖ ਆਪਣੇ ਸਤਿਗੁਰ ਦੇ ਚਰਨਾਂ ਨਾਲ ਇੰਨੀ ਪ੍ਰੀਤ ਕਰਦਾ ਹੈ। ਭਾਵ ਜਿਹੜੇ ਆਪ ਅਸਚਰਜ ਜੀਵਨ ਵਾਲੇ ਲੋਕ ਹੁੰਦੇ ਨੇ ਨਾ, ਉਹ ਗੁਰਸਿੱਖ ਦਾ ਜੀਵਨ ਵੇਖ ਕੇ ਹੋਰ ਵੀ ਅਸਚਰਜ ਹੋ ਜਾਂਦੇ ਨੇ। ਵਿਸਮਾਦ ਵਿਸਮਾਦ ਹੈ ਵਿਸਮਾਦ ਰਹੰਦਾ। ਵਿਸਮਾਦ ਤੋਂ ਜਿਹੜਾ ਭਾਰੀ ਵਿਸਮਾਦ ਹੈ, ਉਸ ਤੋਂ ਵੀ ਵਿਸਮਾਦ ਅਵਸਥਾ ਦੇ ਵਿੱਚ ਹੈ ਜਿਹੜਾ ਪ੍ਰੇਮ ਰਸ ਵਾਲਾ ਗੁਰਮੁਖ ਜਨ ਹੈ। ਹੈਰਾਨ ਹੈਰਾਨ ਹੈ ਹੈਰਾਨ ਕਰੰਦਾ। ਅਜਿਹਾ ਹੀ ਹੈਰਾਨ, ਚੀਜ਼ਾਂ ਵਿੱਚੋਂ ਜੋ ਵੱਡੀ ਹੈਰਾਨ ਕਰ ਦੇਣ ਵਾਲੀ ਚੀਜ਼ ਹੈ, ਉਹ ਵੀ ਹੈਰਾਨ ਹੋ ਜਾਂਦੀ ਹੈ ਜਦੋਂ ਗੁਰਸਿੱਖ ਦਾ ਜੀਵਨ ਤੱਕਦੀ ਹੈ ਕਿ ਇਤਨਾ ਪਿਆਰ ਕਰਦਾ ਹੈ ਗੁਰੂ ਦਾ ਸਿੱਖ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ। ਅਵਗਤ ਹੂੰ ਅਵਗਤ ਹੈ ਨਹਿ ਅਲਖ ਲਖੰਦਾ। ਅਵਗਤ ਤੋਂ ਵੀ ਅਵਗਤ ਅਵਸਥਾ ਵਾਲਾ ਹੈ ਗੁਰੂ ਦਾ ਸਿੱਖ। ਅਵਗਤ ਦਾ ਅਰਥ ਹੁੰਦਾ ਜਿਸ ਦੀ ਗਤੀ ਮਹਿਮਾ ਲਖੀ ਨਾ ਜਾ ਸਕਦੀ ਹੋਵੇ। ਅਲਖ ਲਖੰਦਾ, ਕਹਿਣ ਲੱਗੇ ਜਿਹੜੇ ਗੁਰੂ ਦੇ ਸਿੱਖ ਨੇ ਨਾ, ਉਹ ਵੀ ਅਲਖ ਹਨ, ਉਹਨਾਂ ਦੀ ਮਹਿਮਾ ਵਡਿਆਈ ਲਖੀ ਨਹੀਂ ਜਾ ਸਕਦੀ। ਜਿਵੇਂ ਪਰਮਾਤਮਾ ਹੈ ਨਾ, ਰੱਬ ਦੀ ਵਡਿਆਈ ਕਥਨ ਤੋਂ ਬਾਰੀ ਹੈ। ਕਥਨ ਕਥੀ ਨਾ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ। ਅਕਥੋਂ ਅਕਥ ਅਲੇਖ ਹੈ ਨੇਤ ਨੇਤ ਸੁਣੰਦਾ। ਗੁਰਮੁਖ ਜਨਾਂ ਦੀ ਜਿਹੜੀ ਵਡਿਆਈ ਹੈ ਉਹ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ, ਉਹ ਅਲੇਖ ਹੈ, ਲਿਖਣ ਤੋਂ ਵੀ ਬਾਰੀ ਹੈ, ਲਿਖੀ ਨਹੀਂ ਜਾ ਸਕਦੀ। ਨੇਤ ਨੇਤ ਸੁਣੰਦਾ, ਜਿਵੇਂ ਪਰਮਾਤਮਾ ਨੂੰ ਵੀ ਸਭ ਆਲਾ ਦੁਆਲਾ ਕੀ ਧਰਤੀ ਆਕਾਸ਼ ਹਵਾ ਅੱਗ ਪਾਣੀ, ਪਰਮਾਤਮਾ ਨੂੰ ਵੀ ਨੇਤ ਨੇਤ ਹੀ ਕਹਿੰਦੇ ਨੇ ਕਿ ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਰੱਬ ਨੂੰ ਬਿਆਨ ਕੀਤਾ, ਰੱਬ ਦੀ ਮਹਿਮਾ ਪਰਮੇਸ਼ਰ ਦੀ ਕੀਤੀ ਤੇ ਮਹਿਮਾ ਕਰਕੇ ਵਡਿਆਈ ਕਰਕੇ ਫਿਰ ਆਖਿਆ ਨੇਤ ਨੇਤ ਕਿ ਇਹ ਵੀ ਨਹੀਂ ਹੈ ਜਿਹੜੀ ਗੱਲ ਮੈਂ ਕਹੀ, ਇਹ ਵੀ ਨਹੀਂ, ਇਸ ਤੋਂ ਵੀ ਗਾਹ ਹੈ। ਹੁਣ ਉਦਾਸ ਕਹਿ ਦੇਵੇ ਪਰਮਾਤਮਾ ਬਹੁਤ ਵੱਡਾ ਹੈ, ਕਹਿੰਦਾ ਨਹੀਂ ਇਹ ਛੋਟੀ ਗੱਲ ਹੈ, ਇਹਨੂੰ ਕਹਿੰਦੇ ਨੇਤ। ਇਸ ਤੋਂ ਵੀ ਅਗਾਂਹ ਪਰਮਾਤਮਾ ਮਹਾਨ ਹੈ, ਮਹਾਨ ਹੈ, ਮਹਾਨ ਹੈ, ਇੰਨਾ ਕਹਿ ਲਿਆ। ਉਸ ਤੋਂ ਬਾਅਦ ਫਿਰ ਕਹਿੰਦੇ ਨੇਤ ਨੇਤ, ਵੀ ਨਹੀਂ ਇਹ ਵੀ ਨਹੀਂ ਹੈ, ਵੀ ਮਹਾਨ ਮਹਾਨ ਵੀ ਉਹਨੂੰ ਕਹਿਣਾ ਜਿਹੜਾ ਨਾ ਇਹ ਛੋਟਾ। ਇਹ ਜਿਹੜਾ ਦਾਸ ਬੋਲ ਰਿਹਾ ਵੀ ਉਹ ਪਰਮਾਤਮਾ ਨੂੰ ਮੈਂ ਮਹਾਨ 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 ਕਿਹਾ, ਇਹ ਗੱਲ ਛੋਟੀ ਹੈ। ਇਹਨੂੰ ਛੋਟੀ ਨੂੰ ਕਹਿੰਦੇ ਨੇਤ ਨੇਤ, ਇਹ ਨਹੀਂ ਹੈ ਜੋ ਮੈਂ ਕਿਹਾ, ਉਹ ਇਹ ਨਹੀਂ ਹੈ, ਇਸ ਤੋਂ ਵੀ ਅਗਾਂਹ ਹੈ। ਪਰਮਾਤਮਾ ਬਹੁਤ ਸ਼੍ਰੋਮਣੀ ਤੋਂ ਸ਼੍ਰੋਮਣੀ ਹੈ। ਜਦੋਂ ਇੰਨਾ ਕਹਿ ਲਿਆ ਫਿਰ ਸੋਚਦਾ ਵੀ ਬੜੀ ਵੱਡੀ ਗੱਲ ਆਖ ਦਿੱਤੀ ਹੋਏਗੀ, ਪਰ ਫਿਰ ਸੋਚਦਾ ਨਹੀਂ, ਸ਼੍ਰੋਮਣੀ ਸ਼ਬਦ ਵੀ ਉਹਦੇ ਵਾਸਤੇ ਛੋਟਾ ਹੈ। ਨੇਤ ਨੇਤ, ਇਹ ਨਹੀਂ ਨਹੀਂ, ਇਹ ਨਹੀਂ ਹੈ, ਸ਼੍ਰੋਮਣੀ ਲਫ਼ਜ਼ ਨਹੀਂ, ਹੋਰ ਦੱਸੋ ਕੁਛ। ਕਹਿੰਦੇ ਮਹਾਂ ਸ਼੍ਰੋਮਣੀ ਹੈ, ਮਹਾਂ ਸ਼੍ਰੋਮਣੀ ਹੈ, ਭਾਵ ਅੱਗੇ ਤੋਂ ਅੱਗੇ ਜਾਈ ਜਾਓ, ਕਹੀ ਜਾਓਗੇ ਕਹੀ ਜਾਓਗੇ, ਫਿਰ ਆਖੋਗੇ ਨਹੀਂ ਜੋ ਮੈਂ ਕਿਹਾ ਉਹ ਛੋਟੀ ਗੱਲ ਹੈ, ਰੱਬ ਇਸ ਤੋਂ ਵੀ ਅਗਾਂਹ ਹੈ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਜੀ ਨੇ ਵੀ ਉਸ ਨੂੰ ਆਖਿਆ, ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾ ਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹ ਸਾਹਾਨ ਗਣਿਜੈ, ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮੋ। ਨੇਤ ਨੇਤ ਬਾਨ ਤ੍ਰਿਣ ਕਹਿਤ, ਬਨ ਮਤਲਬ ਜੰਗਲ, ਤ੍ਰਿਣ ਆਹ ਜਿਹੜੇ ਧਰਤੀ ਆ, ਬਨਸਪਤੀ ਆ, ਰੁੱਖ ਆ, ਤੀਲੇ ਆ, ਘਾਹ ਆ, ਸਾਰਾ ਜੋ ਕੁਝ ਸਾਨੂੰ ਆਪਣੀਆਂ ਅੱਖਾਂ ਨਾਲ ਨਜ਼ਰ ਆ ਰਿਹਾ, ਦੇਵੀਆਂ ਦੇਵਤੇ ਵੀ ਤੈਨੂੰ ਨੇਤ ਨੇਤ ਹੀ ਕਹਿ ਰਹੇ ਹੈ। ਤੇਰੀ ਵਡਿਆਈ ਕਥਨ ਤੋਂ ਬਾਰੀ ਹੈ ਕਿ ਤੇਰਾ ਕੋਈ ਅੰਤ ਨਹੀਂ ਹੈ, ਤੇਰਾ ਕੋਈ ਅੰਤ ਨਹੀਂ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਇਹੋ ਹੀ ਸਾਰੇ ਦੇ ਸਾਰੇ ਉਹਨਾਂ ਨੂੰ ਵੀ ਸੁਣਾਉਂਦੇ ਨੇ ਜਿਹੜੇ ਪ੍ਰੇਮ ਰਸ ਮਾਣ ਲੈਂਦੇ ਨੇ ਕਿ ਭਾਈ ਤੁਸੀਂ ਵੀ ਬੇਅੰਤ ਅਤੇ ਪਿਆਰੇ ਤੋਂ ਪਿਆਰੇ ਜੀਵਨ ਵਾਲੇ ਹੋ, ਤੁਹਾਡੀ ਮਹਿਮਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਗੁਰਮੁਖ ਸੁਖ ਫਲ ਪਿਰਮ ਰਸ ਵਾਹੋ ਵਾਹੋ ਚਵੰਦਾ, ਗੁਰਮੁਖ ਜਨਾਂ ਨੂੰ ਜੋ ਸੁੱਖ ਫਲ ਪ੍ਰਾਪਤ ਹੋਇਆ, ਆਤਮਿਕ ਸੁੱਖ, ਜਿਹੜਾ ਪ੍ਰੇਮ ਰਸ ਉਹਨਾਂ ਨੂੰ ਪ੍ਰਾਪਤ ਹੋਇਆ, ਵਾਹੋ ਵਾਹੋ ਚਵੰਦਾ, ਇਸ ਕਰਕੇ ਉਹ ਨਿਤ ਵਾਹੋ 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 ਹੀ ਕਹਿੰਦੇ ਆ ਪਰਮਾਤਮਾ, ਕਿਉਂ ਵਾਹ ਹੈ, ਵਾਹ ਹੈ ਪਰਮੇਸ਼ਰ, ਮਹਾਨ ਹੈ, ਅਤੇ ਉਸੇ ਵਾਹ ਤੋਂ ਵਾਹਿਗੁਰੂ 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 ਵਾਹਿਜੀਓ, ਕਵਲ ਨੈਣ ਮਦਰ ਵੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ ਦਹੀਂ ਪਾਤ ਖਾਹੇ ਜੀ, ਦੇਖ ਰੂਪ ਅਤ ਅਨੂਪ ਮੋਹ ਮਹ ਮਗ ਪਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀ, ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹੇ ਜੀ। ਇਸ ਲਈ ਗੁਰਮੁਖ ਜਨ ਉਸ ਪਰਮਾਤਮਾ ਨੂੰ ਵਾਹ ਵਾਹ, ਧੰਨ 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 ਧੰਨ, ਮਹਾਨ ਮਹਾਨ ਅਤੇ ਵਾਹ 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 ਕਹਿ ਕੇ ਪੁਕਾਰਦੇ ਹਨ ਗੁਰਮੁਖ ਗੁਰਸਿੱਖ, ਕਿਉਂਕਿ ਉਹਨਾਂ ਦੇ ਅੰਦਰ ਉਹਦਾ ਪ੍ਰੇਮ ਰਸ ਹੈ, ਆਤਮਿਕ ਆਨੰਦ ਹੈ। ਇਹ ਜਿਨ੍ਹਾਂ ਨੇ ਮਾਣਿਆ, ਜਿਨ੍ਹਾਂ ਨੇ ਦਿਲ ਹਿਰਦੇ 'ਤੇ ਉਹਦਾ ਪ੍ਰੇਮ ਰਸ ਵਸਾਇਆ ਅਤੇ ਪ੍ਰਭੂ ਨੂੰ ਪਾਇਆ, ਉਹ ਹੀ ਜਾਣਦੇ ਹਨ ਕਿ ਉਸ ਵਿੱਚ ਕਿੰਨਾ ਰਸ ਹੈ, ਕਿੰਨਾ ਆਨੰਦ ਹੈ, ਕਿੰਨੀ ਖੁਸ਼ੀ ਅਤੇ ਕਿਤਨਾ ਖੇੜਾ ਹੈ। ਸਾਧ ਸੰਗਤ ਜੀ, ਵਾਰ 78 ਪੌੜੀ 19 ਵਿੱਚ ਇਹ ਜਿਹੜਾ ਪ੍ਰੇਮ ਰਸ ਹੈ ਨਾ, ਪਿਰਮ ਰਸ, ਇਹ ਪਰਮੇਸ਼ਰ ਦੀ ਪ੍ਰਾਪਤੀ ਦਾ ਵਸੀਲਾ ਦੱਸਦੇ ਨੇ ਕਿ ਰੱਬ ਪ੍ਰਾਪਤ ਕੀਤਾ ਜਾ ਸਕਦਾ ਇਸ ਪ੍ਰੇਮ ਰਸ ਨਾਲ। ਕੀ ਫੁਰਮਾਨ ਕੀਤਾ, ਇੱਕ ਕਵਾਓ ਪਸਾਓ ਕਰ ਬ੍ਰਹਿਮੰਡ ਪਸਾਰੇ, ਕਰ ਬ੍ਰਹਿਮੰਡ ਕਰੋੜ ਲੱਖ ਰੋਮ ਰੋਮ ਸੰਜਾਰੇ, ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਰੂਪ ਮੁਰਾਰੇ, ਗੁਰ ਚੇਲਾ ਚੇਲਾ ਗੁਰੂ ਗੁਰ ਸ਼ਬਦ ਵਿਚਾਰੇ, ਸਾਧ ਸੰਗਤ ਸੱਚ ਖੰਡ ਹੈ ਵਾਸਾ ਨਿਰੰਕਾਰੇ, ਗੁਰਮੁਖ ਸੁਖ ਫਲ ਪਿਰਮ ਰਸ ਦੇਹ ਹਉ ਮੈਂ ਮਾਰੇ, ਗੁਰਮੁਖ ਸੁਖ ਫਲ ਪਿਰਮ ਰਸ ਦੇਹ ਹਉ ਮੈਂ ਮਾਰੇ। ਅੰਦਰ ਦੀ ਹਉਮੈ ਕੱਟਣ ਵਾਲਾ ਸਤਿਗੁਰੂ ਹੈ। ਜਿਹੜੇ ਗੁਰਮੁਖ ਜਾਣੇ ਨਾ, ਉਹਨਾਂ ਦੇ ਅੰਦਰੋਂ ਸਤਿਗੁਰੂ ਨੇ ਹਉਮੈ ਮਾਰ ਦਿੱਤੀ ਹੈ। ਤੇ ਪ੍ਰੇਮ ਰਸ ਉਹਨਾਂ ਗੁਰਸਿੱਖ ਗੁਰੂ ਪਿਆਰਿਆਂ ਦੇ ਅੰਦਰ ਟਿਕਾ ਦਿੱਤਾ ਹੈ ਤੇ ਐਸੇ ਨਾਮ ਰਸ ਵਿੱਚ ਫਿਰ ਉਹ ਜੁੜਦੇ ਨੇ। ਕੈਸਾ ਜੀਵਨ ਬਣ ਜਾਂਦਾ ਹੈ ਉਹਨਾਂ ਗੁਰਮੁਖ ਜਨਾਂ ਦਾ ਦੱਸ ਰਹੇ ਨੇ। ਕਹਿੰਦੇ ਇੱਕ ਕਵਾਓ ਪਸਾਓ ਕਰ ਬ੍ਰਹਿਮੰਡ ਪਸਾਰੇ, ਇੱਕ ਵਾਕ ਤੋਂ ਇੱਕ ਸ਼ਬਦ ਤੋਂ ਕੀਤਾ ਪਸਾਓ ਏਕੋ ਕਵਾਓ, ਇਸ ਤੇ ਹੋਏ ਨੱਖ ਦਰੀਆ। ਪਰਮਾਤਮਾ ਵਾਹਿਗੁਰੂ ਨੇ ਆਪਣੇ ਇੱਕ ਵਾਕ ਤੋਂ ਇੱਕ ਸ਼ਬਦ ਤੋਂ ਸਾਰੇ ਦਾ ਸਾਰਾ ਪਸਾਰਾ ਪਸਾਰਿਆ ਤੇ ਕਈ ਬ੍ਰਹਿਮੰਡ ਪਰਮੇਸ਼ਰ ਨੇ ਇੱਕ ਵਾਕ ਤੋਂ ਹੀ ਪਸਾਰ ਦਿੱਤੇ। ਕਰ ਬ੍ਰਹਿਮੰਡ ਕਰੋੜ ਲੱਖ ਰੋਮ ਰੋਮ ਸੰਜਾਰੇ, ਕਰੋੜਾਂ ਬ੍ਰਹਿਮੰਡ ਪੈਦਾ ਕੀਤੇ ਤੇ ਪਰਮੇਸ਼ਰ ਦੇ ਇੱਕ ਇੱਕ ਰੋਮ ਦੇ ਵਿੱਚ ਲੱਖਾਂ ਲੱਖਾਂ ਬ੍ਰਹਿਮੰਡ ਸਮਝ ਲਓ ਵੀ ਰੱਖੇ ਹੋਏ ਆ, ਜਿੰਨੇ ਚਾਹੇ ਪੈਦਾ ਕਰੀ। ਆਪਾਂ ਨੂੰ ਤੇ ਇੱਕ ਬ੍ਰਹਿਮੰਡ ਦਾ ਪਤਾ ਹੋਏਗਾ ਨਾ, ਉਹਨੇ ਕਰੋੜਾਂ ਪੈਦਾ ਕੀਤੇ ਆ ਜਿੰਨਾ ਤੱਕ ਕਿਸੇ ਦੀ ਸੰਸਾਰ ਦੇ ਸਾਇੰਟਿਸਟ ਜਿਹੜੇ ਉਹਨਾਂ ਦੀ ਵੀ ਕੋਈ ਪਹੁੰਚ ਨਹੀਂ ਗੀ ਤੇ ਪਰਮੇਸ਼ਰ ਦੇ ਇੱਕ ਇੱਕ ਰੋਮ ਦੇ ਵਿੱਚ ਸਮਝੋ ਵੀ ਲੱਖਾਂ ਹੀ ਬ੍ਰਹਿਮੰਡ ਸਮਾਏ ਹੋਏ ਆ। ਏਡੀ ਤਕੜੀ ਸ਼ਕਤੀ ਹੈ ਉਹ ਵਾਹਿਗੁਰੂ। ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਰੂਪ ਮਰਾਰੇ, ਪਾਰ ਬ੍ਰਹਮ ਨਿਰਗੁਣ ਸਰੂਪ ਜਿਹੜਾ ਪਰਮੇਸ਼ਰ ਹੈ, ਪੂਰਨ ਬ੍ਰਹਮ ਸਰਗੁਣ ਸਰੂਪ ਦੇ ਵਿੱਚ ਹੋ ਕੇ ਉਹ ਗੁਰੂ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚ ਵਿਚਰਦਾ ਹੈ। ਗੁਰੂ ਦਾ ਰੂਪ, ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰੇ, ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ ਮੇਰੀ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਉਹ ਪਰਮਾਤਮਾ ਭਾਵੇਂ ਨਿਰਗੁਣ ਸਰੂਪ ਹੈ ਪਰ ਸਰਗੁਣ ਸਰੂਪ ਦੇ ਵਿੱਚ ਸਤਿਗੁਰੂ ਦੇ ਸਰੂਪ ਵਿੱਚ ਵੀ ਸੰਸਾਰ ਜਗਤ ਵਿੱਚ ਵਰਤਦਾ ਹੈ। ਜਿਹੜਾ ਸੰਸਾਰ ਜਗਤ ਵਿੱਚ ਗੁਰਸਿੱਖਾਂ ਆਪਣੇ ਪਿਆਰਿਆਂ ਦੇ ਅੰਦਰੋਂ ਹੰਕਾਰ ਹਉਮੈ ਨੂੰ ਨਾਸ਼ ਕਰਦਾ ਹੈ ਤੇ ਜੀਵਨ ਕੀ ਦਿੰਦਾ ਹੈ, ਗੁਰ ਚੇਲਾ ਚੇਲਾ ਗੁਰੂ, ਗੁਰ ਸ਼ਬਦ ਵਿਚਾਰੇ ਗੁਰੂ ਨਾਨਕ ਦੇਵ ਸਾਹਿਬ। ਚੇਲੇ ਦਾ ਰੂਪ ਅਥਵਾ ਚੇਲਾ ਅੰਗਦ, ਗੁਰੂ ਨਾਨਕ ਦਾ ਰੂਪ। ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਤੇ ਭਾਈ ਲੈਣ ਭਾਵ ਗੁਰੂ ਅੰਗਦ ਦੇਵ ਚੇਲਾ, ਤੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਨਾਨਕ ਦੇਵ ਸਾਹਿਬ ਨਮਸਕਾਰ ਕਰਨ ਤੇ ਗੁਰੂ ਅੰਗਦ ਦੇਵ ਸਾਹਿਬ ਬਹਿ ਜਾਣ ਤਖ਼ਤ ਦੇ ਉੱਤੇ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਬਹਿ ਜਾਣ ਥੱਲੇ ਚੌਂਕੜਾ ਮਾਰ ਕੇ, ਫਿਰ ਗੁਰੂ ਨਾਨਕ ਚੇਲਾ ਤੇ ਗੁਰੂ ਅੰਗਦ ਸਤਿਗੁਰ। ਜਦੋਂ ਗੁਰੂ ਨਾਨਕ ਦੇਵ ਸਾਹਿਬ ਪਹਿਲਾਂ ਤਖ਼ਤ ਤੇ ਬੈਠੇ ਸੀ ਭਾਈ ਲਹਿਣਾ ਸੇਵਾ ਕਰਦਾ ਸੀ ਗੁਰੂ ਅੰਗਦ, ਉਸ ਵੇਲੇ ਗੁਰੂ ਨਾਨਕ ਚੇਲਾ ਅੰਗਦ। ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਂ ਪਿਆਰਿਆਂ ਕੋਲੋਂ ਸਿਰ ਦੀ ਮੰਗ ਕਰਦੇ ਆ ਤੇ ਸੀਸ ਦੀ ਮੰਗ ਕਰਕੇ ਫਿਰ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਆ ਤੇ ਅੰਮ੍ਰਿਤ ਛਕਾਉਂਦੇ ਆ, ਉਸ ਵੇਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਦੇ ਰੂਪ 'ਚ ਪੰਜ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਉਹ ਚੇਲੇ ਦੇ ਰੂਪ 'ਚ ਕਲਗੀਧਰ ਦਾਤਾ ਜੀ ਖੰਡੇ ਬਾਟੇ ਦੀ ਕੌਲ ਬਖਸ਼ਣ ਤੇ ਪੰਜ ਪਿਆਰੇ ਚੇਲੇ ਦੇ ਰੂਪ ਵਿੱਚ, ਤੇ ਜਦੋਂ ਬਾਜਾਂ ਵਾਲਾ ਦਾਤਾ ਉਹਨਾਂ ਪੰਜਾਂ ਅੱਗੇ ਗੋਡੇ ਟੇਕ ਕੇ ਹੱਥ ਦੇ ਉੱਤੇ ਰੱਖ ਕੇ ਹੱਥ ਵੀਰ ਆਸਣ ਤੇ ਆਖੇ ਮੇਰੇ ਤੇ ਵੀ ਕਿਰਪਾ ਕਰੋ, ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ਿਸ਼ ਕਰਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਉਹ ਪੰਜ ਗੁਰੂ ਰੂਪ ਤੇ ਬਾਜਾਂ ਵਾਲਾ ਦਾਤਾ ਚੇਲਾ ਰੂਪ। ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕੈਸਾ ਮਹਾਨ ਸਮਾਂ ਹੋਏਗਾ ਕਦੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੇਸਗੜ੍ਹ ਸਾਹਿਬ ਆਪਣੀ ਸੁਰਤ ਲੈ ਕੇ ਜਾਈਏ, ਫਿਰ ਇਹ ਸਮਝ ਪਏਗੀ। ਹੁਣ ਇਸ ਬਾਤ ਦਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਪੰਜਾਂ ਤੋਂ ਆਪ ਦਸ਼ਮੇਸ਼ ਨੇ ਵੀ ਛਕਿਆ, ਪਰ ਉਹ ਸੀਨ ਉਹ ਕਦੇ ਤਸਵੀਰ ਆਪਣੀਆਂ ਅੱਖਾਂ ਸਾਹਮਣੇ ਲੈ ਕੇ ਆਈਏ, ਜਿਹੜੀ ਬਾਤ ਜਿਹੜੇ ਬਚਨ ਦਾਸ ਸਾਂਝੇ ਕਰਨ ਲੱਗਾ, ਜਿਨ੍ਹਾਂ ਪ੍ਰਾਣੀਆਂ ਨੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਪਾਨ ਕੀਤਾ ਖੰਡੇ ਬਾਟੇ ਦੀ ਪੌਲ ਛਕੀਏ, ਉਹਨਾਂ ਨੂੰ ਇਸ ਬਾਤ ਦਾ ਹੋਰ ਜ਼ਿਆਦਾ ਪਤਾ ਲੱਗੇਗਾ। ਜਦੋਂ ਅਸੀਂ ਪੰਜਾਂ ਪਿਆਰਿਆਂ ਦੇ ਸਨਮੁਖ ਹੋ ਕੇ ਖੰਡੇ ਬਾਟੇ ਦੀ ਪੌਲ ਛਕਦੇ ਹਾਂ ਤਾਂ ਸਾਨੂੰ ਪੰਜ ਘੁੱਟ ਅੰਮ੍ਰਿਤ ਦੇ ਪੀਣ ਵਾਸਤੇ ਦਿੱਤੇ ਜਾਂਦੇ, ਛਕਣ ਵਾਸਤੇ। ਨਾਲ ਨਾਲ ਗੁਰਸਿੱਖ ਅੰਮ੍ਰਿਤ ਪੀਂਦਾ ਹੈ ਕਿ ਇੱਕ ਘੁੱਟ, ਅਤੇ ਅੰਮ੍ਰਿਤ ਛਕਾਉਣ ਵਾਲੇ ਗੁਰੂ ਪਿਆਰੇ ਨਾਲ ਨਾਲ ਕਹਿੰਦੇ ਨੇ ਕਿ ਇਹ ਘੁੱਟ ਅੰਮ੍ਰਿਤ ਦਾ ਪੀ ਅਤੇ ਨਾਲ ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਅਬਲਾਖੀ ਜਿਹੜਾ ਅੰਮ੍ਰਿਤ ਪਾਨ ਕਰਨ ਵਾਲਾ ਗੁਰਮੁਖ ਪਿਆਰਾ ਹੈ ਉਹ ਨਾਲ ਨਾਲ ਪੰਜ ਘੁੱਟ ਅੰਮ੍ਰਿਤ ਦੇ ਪੀਂਦਾ ਅਤੇ ਹਰ ਵਾਰੀ ਅੰਮ੍ਰਿਤ ਪੀਣ ਤੋਂ ਬਾਅਦ ਘੁੱਟ ਛਕਣ ਤੋਂ ਬਾਅਦ ਨਾਲ ਨਾਲ ਫਤਿਹ ਬੁਲਾਉਂਦਾ ਹੈ। ਪੰਜ ਵਾਰੀ ਇਹ ਫਤਿਹ ਬੁਲਾ ਲਈ, ਪੰਜ ਫਿਰ ਅੱਖਾਂ 'ਚ ਛੱਟੇ ਮਾਰਦੇ ਅਤੇ ਹਰ ਵਾਰੀ ਛੱਟਾ ਮਾਰ ਕੇ ਫਿਰ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਕੇਸਾਂ 'ਚ ਚੋਲੇ ਪਾਏ ਜਾਂਦੇ, ਹਰ ਵਾਰੀ ਫਤਿਹ ਬੁਲਾਉਣੀ, ਭਾਵ ਪੰਜ ਚੋਲੇ ਛਕਣੇ, ਪੰਜ ਅੱਖਾਂ 'ਚ ਛੱਟੇ, ਪੰਜ ਕੇਸਾਂ 'ਚ 15 ਹੋ ਗਏ। ਜਦੋਂ ਅੰਮ੍ਰਿਤ ਅਬਲਾਖੀ ਅੰਮ੍ਰਿਤ ਪਾਨ ਕਰ ਲੈਂਦਾ ਹੈ ਫਿਰ ਉਹਨੂੰ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਬਾਕੀ ਸਿੰਖ ਗੁਰਮੁਖ ਪਿਆਰੇ ਬੈਠੇ ਨਾ ਸਾਹਮਣੇ, ਅੰਮ੍ਰਿਤ ਜਿੰਨਾ ਛਕ ਲਿਆ ਉਹ ਵੀ ਜਿਹੜੇ ਛਕਣ ਵਾਲੇ ਬੈਠੇ, ਹੁਣ ਉਹਨਾਂ ਵੱਲ ਨੂੰ ਵੀ ਮੂੰਹ ਕਰਕੇ ਫਤਿਹ ਬੁਲਾ, ਹੱਥ ਜੋੜ ਕੇ। ਉਹ ਫਿਰ ਸਾਰਿਆਂ ਨੂੰ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਦਾਸ ਨੇ ਬੇਨਤੀ ਕਰਨੀ, ਹੁਣ ਅੰਮ੍ਰਿਤ ਛਕਾਉਣ ਦੀ ਮਰਿਆਦਾ ਸਾਰਿਆਂ ਵਾਸਤੇ ਇੱਕੋ ਹੈ। ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਪਾਨ ਕਰਾਇਆ, ਹੁਣ ਦਸ਼ਮੇਸ਼ ਪਿਤਾ ਜੀ ਨੇ ਛਕਣਾ, ਉਵੇਂ ਹੁਣ ਪੰਜਾਂ ਦੇ ਅੱਗੇ ਗੋਡੇ ਟੇਕ ਲਏ ਕਲਗੀਧਰ ਜੀ ਨੇ। ਪੰਜ ਪਿਆਰੇ ਖਲੋਤੇ, ਅੰਮ੍ਰਿਤ ਦਾ ਬਾਟਾ ਰੱਖਿਆ, ਬਾਕੀ ਚਾਰ ਹੁਣ ਕੋਲ ਖੜੇ ਆ। ਬਾਜਾਂ ਵਾਲੇ ਦਾਤੇ ਦਸ਼ਮੇਸ਼ ਪਿਤਾ ਮਾਤ ਗੁਜਰ ਕੌਰ ਦੇ ਲਾਲ ਨੇ ਟੇਕਿਆ ਗੋਡਾ ਵੀਰ ਆਸਣ ਤੇ ਹੋ ਕੇ ਹੱਥ ਦੇ ਉੱਤੇ ਹੱਥ। ਅੰਮ੍ਰਿਤ ਪਾਨ ਕਰਨਾ, ਆਪੇ ਗੁਰਚੇਲਾ ਦੀ ਦਲੀਲ ਸੁਣਨੀ, ਕਦੇ ਸੀਨ ਆਪਣੀ ਅੱਖਾਂ ਅੱਗੇ ਲਿਆਇਓ, ਕੈਸਾ ਪਿਆਰਾ ਸਤਿਗੁਰ ਹੈ। ਭਾਈ ਦਇਆ ਸਿੰਘ ਜੀ ਬਾਟੇ ਦੇ ਵਿੱਚੋਂ ਹੱਥ ਨਾਲ ਅੰਮ੍ਰਿਤ ਦਾ ਚੁਲਾ ਭਰਦੇ ਨੇ ਅਤੇ ਕਲਗੀਧਰ ਪਾਤਸ਼ਾਹ ਜੀ ਦੇ ਹੱਥਾਂ ਦੇ ਉੱਤੇ ਅੰਮ੍ਰਿਤ ਦਾ ਚੁਲਾ ਪਾ ਕੇ ਅਤੇ ਦਸ਼ਮੇਸ਼ ਨੂੰ ਕਹਿੰਦੇ ਨੇ ਬਾਜਾਂ ਵਾਲਿਆ ਨਾਲੇ ਅੰਮ੍ਰਿਤ ਦਾ ਘੁੱਟ ਪੀ, ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਕਲਗੀਧਰ ਪਾਤਸ਼ਾਹ ਨਾਲੇ ਅੰਮ੍ਰਿਤ ਪੀਂਦੇ ਨੇ, ਛਕਦੇ ਨੇ, ਨਾਲ ਉਹਨਾਂ ਦੇ ਮਗਰ ਮਗਰ ਬੋਲਦੇ ਨੇ। ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਛਕਿਆ, ਉਸੇ ਤਰ੍ਹਾਂ ਘੁੱਟ ਪੰਜ ਪੀਣੇ, ਪੰਜ ਅੱਖਾਂ 'ਚ ਛੱਟੇ, ਪੰਜ ਕੇਸਾਂ 'ਚ। ਕਦੇ ਉਹ ਪੰਜ ਗੁਰੂ ਅੱਗੇ ਗੋਡੇ ਟੇਕ ਕੇ ਬੈਠੇ, ਪਹਿਲਾਂ ਸੀਸ ਭੇਟਾ ਦਿੱਤੇ, ਹੁਣ ਬਾਜਾਂ ਵਾਲਾ ਦਾਤਾ ਗੋਡੇ ਟੇਕ ਕੇ ਬੈਠ ਗਿਆ। ਐਸਾ ਪਿਆਰਾ ਸਤਿਗੁਰ ਹੈ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਗੁਰ ਚੇਲਾ ਚੇਲਾ ਗੁਰੂ, ਗੁਰ ਸ਼ਬਦ ਵਿਚਾਰੇ, ਗੁਰੂ ਚੇਲੇ ਦਾ ਰੂਪ, ਚੇਲਾ ਗੁਰੂ ਦਾ ਰੂਪ, ਏਕ ਜੋਤ ਦੀਆਂ ਦੋ ਮੂਰਤਾਂ। ਇਹ ਪਦਵੀ ਚੇਲੇ ਨੂੰ ਕਿੱਥੋਂ ਮਿਲੀ? ਗੁਰ ਸ਼ਬਦ ਵਿਚਾਰੇ, ਗੁਰੂ ਦੇ ਬਚਨ ਮੰਨਣ ਕਰਕੇ, ਜਿਨ੍ਹਾਂ ਨੇ ਸਤਨ ਦਾ ਮਾਣ ਛੱਡ ਦਿੱਤਾ, ਗੁਰੂ ਅੱਗੇ ਆਪਣਾ ਆਪ ਸਮਰਪਿਤ ਕਰ ਦਿੱਤਾ, ਫਿਰ ਟਹਿਲ ਸੇਵਾ ਵੀ ਕੀਤੀ ਅਤੇ ਸੀਸ ਵੀ ਭੇਟਾ ਦਿੱਤੇ, ਤਾਂ ਗੁਰੂ ਨੇ ਆਖਿਆ ਮੈਂ ਚੇਲਾ ਅਤੇ ਤੂੰ ਗੁਰੂ ਹੋ ਗਿਆ। ਸਿਰਫ ਗੁਰੂ ਨਾਨਕ ਦੇ ਦਰ ਘਰ 'ਚ ਹੈ ਇਹ ਬਾਤ, ਗੁਰੂ ਨਾਨਕ ਦੇ ਚਰਨਾਂ ਵਿੱਚ, ਗੁਰੂ ਨਾਨਕ ਦੀ ਸਿੱਖੀ ਵਿੱਚ ਹੈ ਇਹ ਬਾਤ, ਦੁਨੀਆਂ ਵਿੱਚ ਹੋਰ ਕਿਤੇ ਨਹੀਂ ਤੁਹਾਨੂੰ ਇਹ ਦਲੀਲਾਂ ਮਿਲਣਗੀਆਂ। ਇਸੇ ਲਈ ਗੁਰੂ ਦੀ ਸਿੱਖੀ ਬਹੁਤ ਮਹਾਨ ਹੈ। ਸਾਧ ਸੰਗਤ ਸੱਚ ਖੰਡ ਹੈ ਵਾਸਾ ਨਿਰੰਕਾਰੇ। ਹੁਣ ਇਹ ਜਿਹੜਾ ਪ੍ਰੇਮ ਰਸ ਆ, ਸ਼ਬਦ ਦਾ ਰਸ ਹੈ, ਭਾਈ ਗੁਰਦਾਸ ਜੀ ਕਹਿੰਦੇ ਕਿੱਥੋਂ ਮਿਲਦਾ ਹੈ? ਸਾਧ ਸੰਗਤ ਸੱਚ ਖੰਡ ਹੈ, ਗੁਰੂ ਦੀ ਸ੍ਰੇਸ਼ਟ ਸੰਗਤ ਹੈ ਜਿਹੜੀ ਸਾਧ ਸੰਗਤ, ਇਹੋ ਹੀ ਸੱਚ ਖੰਡ ਹੈ, ਇਹੀ ਪਰਮਾਤਮਾ ਦਾ ਸਥਾਨ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਅਤੇ ਜਿੱਥੇ ਪ੍ਰਭੂ ਵੱਸਦਾ ਸੱਚ ਖੰਡ ਵਸੇ ਨਿਰੰਕਾਰ, ਜਿੱਥੇ ਨਿਰੰਕਾਰ ਵੱਸਦਾ ਉਹ ਸੱਚ ਖੰਡ, ਅਤੇ ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਸੰਗਤ 'ਚ ਰੱਬ ਵੱਸਦਾ ਸਾਧ ਸੰਗਤ 'ਚ। ਇਸ ਲਈ ਸਾਧ ਸੰਗਤ ਹੀ ਪਰਮੇਸ਼ਰ ਦੇ ਵਸਣ ਦਾ ਥਾਂ ਹੈ, ਇਹ ਸੱਚ ਖੰਡ ਹੈ। ਇੱਥੇ ਨਿਰੰਕਾਰ ਬੈਠਾ, ਗੁਰੂ ਕੀ ਸਾਧ ਸੰਗਤ ਵਿੱਚ ਨਿਰੰਕਾਰ ਨਿਵਾਸ ਕਰਦਾ ਹੈ। ਇਸ ਲਈ ਜਿਹੜੇ ਗੁਰਮੁਖ ਜਨ ਹਨ ਉਹ ਫਿਰ ਇੱਥੋਂ ਪ੍ਰੇਮ ਰਸ, ਨਾਮ ਰਸ ਪ੍ਰਾਪਤ ਕਰਦੇ ਹਨ। ਅਖੀਰਲੀ ਪੰਕਤੀ 'ਚ ਫਰਮਾਉਂਦੇ ਨੇ ਗੁਰਮੁਖ ਸੁਖ ਫਲ ਪਰਮ ਰਸ ਦੇਹ ਹਉਮੈ ਮਾਰੇ। ਗੁਰਮੁਖਾਂ ਨੇ ਇਸ ਦੇਹੀ ਦੇ ਅੰਦਰੋਂ ਹਉਮੈ ਮਾਰ ਦਿੱਤੀ ਹੈ, ਉਹਨਾਂ ਨੂੰ ਪ੍ਰੇਮ ਦਾ ਰਸ ਪ੍ਰਾਪਤ ਹੋਇਆ, ਉਹਨਾਂ ਨੂੰ ਆਤਮਿਕ ਸੁੱਖ ਦਾ ਫਲ ਪ੍ਰਾਪਤ ਹੋਇਆ। ਪਰ ਉਹ ਪ੍ਰਾਪਤ ਹੋਣ ਦਾ ਸਾਧਨ ਸਾਧ ਸੰਗਤ, ਆਪਣਾ ਮੁੱਖ ਗੁਰੂ ਵਾਲੇ ਪਾਸੇ ਕਰਕੇ ਉਹ ਆਤਮਿਕ ਆਨੰਦ ਅਤੇ ਪ੍ਰੇਮ ਰਸ ਪ੍ਰਾਪਤ ਕਰਕੇ ਖੁਸ਼ੀਆਂ ਅਤੇ ਖੇੜੇ ਲੋਕ ਪ੍ਰਲੋਕ ਵਿੱਚ ਮਾਣਦੇ ਰਹਿੰਦੇ ਹਨ ਗੁਰੂ ਚੇਲਾ, ਅਤੇ ਚੇਲਾ ਗੁਰੂ ਰੂਪ ਹੋ ਜਾਂਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਫਿਰ ਐਸੇ ਗੁਰਸਿੱਖਾਂ ਦੇ ਅੰਦਰ ਪ੍ਰੇਮ ਰਸ ਮਾਨਣ ਵਾਲਿਆਂ ਦੇ ਅੰਦਰ ਹੀ ਉਹਨਾਂ ਦੇ ਹਿਰਦੇ ਤੇ ਸਤਿਗੁਰੂ ਆਪ ਚੌਂਕੜਾ ਮਾਰ ਕੇ ਬੈਠੇ ਨੇ। ਗੁਰੂ ਸਵਾਰੇ ਸਤਿਸੰਗੀ ਜਨੋ, ਵਾਰ 38 ਪੌੜੀ 20 ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਸਹਿਬਾਨਾਂ ਦੀ ਪੁਸਤਕ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ, ਸਤਿਗੁਰ ਨਾਨਕ ਦਿਓ ਹੈ ਪਰਮੇਸ਼ਰ ਸੋਈ, ਗੁਰੇ ਅੰਗਦ ਗੁਰੇ ਅੰਗ ਤੇ ਜੋਤੀ ਜੋਤ ਸਮੋਈ, ਅਮਰਾ ਪਦ ਗੁਰ ਅੰਗਦੋਂ ਹੋਏ ਜਾਣ ਜਣੋਈ, ਗੁਰ ਅਮਰੋਂ ਗੁਰੂ ਰਾਮਦਾਸ ਅੰਮ੍ਰਿਤ ਰਾਸ ਭੋਈ, ਰਾਮਦਾਸੋਂ ਅਰਜਨ ਗੁਰੂ ਗੁਰ ਸ਼ਬਦ ਸਥੋਈ, ਹਰ ਗੋਬਿੰਦ ਗੁਰ ਅਰਜਨੋਂ ਗੁਰ ਗੋਬਿੰਦ ਹੋਈ, ਗੁਰਮੁਖ ਸੁਖ ਫਲ ਪਿਰਮ ਰਸ ਸਤਸੰਗ ਅਲੋਈ, ਗੁਰ ਗੋਬਿੰਦੋਂ ਬਾਹਰਾ ਦੂਜਾ ਨਹੀਂ ਕੋਈ, ਗੁਰ ਗੋਬਿੰਦੋਂ ਬਾਹਰਾ ਦੂਜਾ ਨਹੀਂ ਕੋਈ। ਛੇ ਗੁਰੂ ਸਾਹਿਬਾਨਾਂ ਦੀ ਪਾਵਨ ਉਪਮਾ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਉਚਾਰਨ ਕੀਤੇ, ਸਤਿਗੁਰ ਨਾਨਕ ਦਿਓ ਹੈ ਪਰਮੇਸ਼ਰ ਸੋਈ। ਸੱਚਾ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਰੂਪ ਹਨ, ਉਹ ਆਪ ਪਰਮੇਸ਼ਰ ਸੋਈ, ਕਿਉਂਕਿ ਉਹ ਪਰਮੇਸ਼ਰ ਦਾ ਸਰੂਪ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਤਹਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਾਇਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਸਤਿਗੁਰ ਨਾਨਕ ਦਿਓ ਹੈ ਪਰਮੇਸ਼ਰ ਸੋਈ। ਸਤਿਗੁਰੂ ਸੱਚਾ ਗੁਰੂ ਸਦਾ ਥਿਰ ਰਹਿਣ ਵਾਲਾ ਅਵਿਨਾਸੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਕਿਉਂਕਿ ਉਹ ਪਰਮੇਸ਼ਰ ਸਰੂਪ ਹਨ, ਪਰਮਾਤਮਾ ਦਾ ਸਰੂਪ ਨੇ ਸਤਿਗੁਰੂ ਜੀ। ਗੋਰੇ ਅੰਗਦ ਗੋਰੇ ਅੰਗ ਤੇ ਜੋਤੀ ਜੋਤ ਸਮੋਈ, ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਹੋਏ। ਗੁਰੂ ਨਾਨਕ ਦੇਵ ਸਾਹਿਬ ਦੀ ਜੋਤ ਜੋਤੀ ਜੋਤ ਸਮੋਈ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਵਿੱਚ ਸਮੋਈ ਗਈ, ਭਾਵ ਟਿਕਾ ਦਿੱਤੀ, ਪਾ ਦਿੱਤੀ, ਉਹਨਾਂ ਦੇ ਅੰਦਰ ਟੇਕ ਗਈ। ਜੋਤ ਉਹ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਅਮਰਾ ਪਦ ਗੁਰ ਅੰਗਦੋਂ ਹੋਏ ਜਾਣ ਜਣੋਈ। ਗੁਰੂ ਅੰਗਦ ਦੇਵ ਸਾਹਿਬ ਤੋਂ ਇਹ ਪਦਵੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ। ਹੋਏ ਜਾਣ ਜਣੋਈ, ਜਿਹੜੇ ਗੁਰੂ ਅਮਰਦਾਸ ਸਦਾ ਵਾਸਤੇ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਹਨ, ਅੰਤਰਜਾਮੀ ਸਤਿਗੁਰੂ ਨੇ ਸਭ ਦੇ ਦਿਲਾਂ ਦੀਆਂ ਬੁੱਝ ਲੈਣ ਵਾਲੇ, ਹੁਣ ਤੀਸਰੇ ਪਾਤਸ਼ਾਹ ਸਿੰਘਾਸਣ ਤੇ ਬਿਰਾਜਮਾਨ ਹੋਏ। ਗੁਰ ਅਮਰੋਂ ਗੁਰੂ ਰਾਮਦਾਸ ਅੰਮ੍ਰਿਤ ਰਾਸ ਭੋਈ, ਗੁਰੂ ਅਮਰਦਾਸ ਮਹਾਰਾਜ ਤੋਂ ਗੁਰੂ ਰਾਮਦਾਸ ਹੋਏ, ਤੇ ਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤ ਰਸ ਭਾਵ ਨਾਮ ਦੇ ਰਸ ਵਿਖੇ ਆਪ ਭੇਜ ਕੇ ਅੱਠੇ ਪੈਰ ਸਾਰੇ ਦੇ ਸਾਰੇ ਗੁਰਸਿੱਖ ਗੁਰਮੁਖ ਪਿਆਰਿਆਂ ਨੂੰ ਅੰਮ੍ਰਿਤ ਰਸ ਦੇ ਵਿੱਚ ਭਿਉਂ ਦਿੱਤਾ, ਐਂ ਗੜੂੰਦ ਕਰ ਦਿੱਤਾ। ਆਪ ਵੀ ਅੰਮ੍ਰਿਤ ਰਸ ਮਾਣਿਆ ਗੁਰੂ ਰਾਮਦਾਸ ਪਾਤਸ਼ਾਹ ਨੇ, ਆਏ ਗਏ ਸਾਰੇ ਸੰਸਾਰ ਦੇ ਲੋਕਾਂ ਨੂੰ ਜਿਹੜਾ ਸ਼ਰਨ ਆ ਗਿਆ ਉਹਨਾਂ ਨੂੰ ਅੰਮ੍ਰਿਤ ਰਸ ਵਿੱਚ ਗੜੂੰਦ ਕਰ ਦਿੱਤਾ। ਸਾਰਾ ਜੀਵਨ ਅੰਮ੍ਰਿਤ ਰਸ ਦੀ ਵਰਖਾ ਹੁੰਦੀ ਰਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਚੋਂ। ਰਾਮਦਾਸੋਂ ਅਰਜਨ ਗੁਰੂ ਗੁਰ ਸ਼ਬਦ ਸਥੋਈ, ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗੁਰ ਸ਼ਬਦ ਸਥੋਈ, ਗੁਰੂ ਸ਼ਬਦ ਦੇ ਧਾਰਨੀ ਹੋਏ। ਗੁਰੂ ਰਾਮਦਾਸ ਪਾਤਸ਼ਾਹ ਕੋਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਐਸੇ ਗੁਰ ਸ਼ਬਦ ਨਾਮ ਸਿਮਰਨ ਦੀ ਕਮਾਈ ਦਾ ਅਵਸਰ ਮਿਲਿਆ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਐਸੀ ਨਾਮ ਬਾਣੀ ਤੇ ਸ਼ਬਦ ਦੀ ਕਮਾਈ ਕੀਤੀ, ਗੁਰੂ ਅਰਜਨ ਦੇਵ ਧੰਨ ਗੁਰੂ ਰਾਮਦਾਸ ਦਾ ਰੂਪ ਹੀ ਹੋ ਗਏ, ਗੁਰੂ ਅਰਜਨ ਦੇਵ ਗੁਰੂ ਨਾਨਕ ਹੀ ਹੋ ਗਏ। ਗੁਰੂ ਅਰਜਨ ਦੇਵ ਗੁਰ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਦੇਵ ਪ੍ਰਤੱਖ ਉਸ ਹਰੀ ਨਿਰੰਕਾਰ ਪਰਮੇਸ਼ਰ ਦਾ ਸਰੂਪ ਹੀ ਹੋ ਨਿਬੜੇ। ਹਰ ਗੋਬਿੰਦ ਗੁਰ ਅਰਜਨ ਗੁਰ ਗੋਬਿੰਦ ਹੋਈ, ਗੁਰੂ ਅਰਜਨ ਦੇਵ ਸਾਹਿਬ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੋਬਿੰਦ ਦਾ ਹੀ ਰੂਪ ਹੋਏ। ਭਾਵ ਗੁਰੂ ਅਰਜਨ ਦੇਵ ਸਾਹਿਬ ਤੋਂ ਇਹ ਸਿੰਘਾਸਨ, ਇਹ ਜੋਤ ਗੁਰੂ ਹਰਗੋਬਿੰਦ ਸਾਹਿਬ ਵਿੱਚ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਗੋਬਿੰਦ ਸਰੂਪ, ਗੋਬਿੰਦ ਸਰੂਪ ਦਾ ਮਤਲਬ ਪਰਮਾਤਮਾ ਦਾ ਸਰੂਪ, ਨਿਰੰਕਾਰ ਵਾਹਿਗੁਰੂ ਦਾ ਸਰੂਪ ਹੋਏ। ਗੁਰਮੁਖ ਸੁਖ ਫਲ ਪਿਰਮ ਰਸ ਸਤਸੰਗ ਅਲੋਈ। ਫਿਰ ਇਹਨਾਂ ਗੁਰੂ ਸਾਹਿਬਾਨਾਂ ਨੇ ਕੀਤੀ ਕਿਰਪਾ, ਇਹਨਾਂ ਨੇ ਫਿਰ ਸਤਸੰਗ ਰਚਿਆ, ਸਾਧ ਸੰਗਤ ਬਣਾਈ। ਤੇ ਇਸ ਸਤ ਸੰਗਤ ਤੇ ਸਾਧ ਸੰਗਤ ਵਿੱਚ ਮਿਲ ਕੇ ਜਿਹੜੇ ਗੁਰਮੁਖ ਜਾਣੇ, ਸਤਿਗੁਰੂ ਦੇ ਗੁਰਸਿੱਖ ਪਿਆਰੇ ਆ ਨਾ ਜਿਹੜੇ, ਉਹਨਾਂ ਫਿਰ ਇਹਨਾਂ ਗੁਰੂਆਂ ਦੇ ਚਰਨਾਂ 'ਚ ਰਹਿ ਕੇ ਪ੍ਰੇਮ ਰਸ ਮਾਣਿਆ ਤੇ ਪ੍ਰੇਮ ਰਸ ਰੂਪੀ ਸੁੱਖ ਫਲ ਪ੍ਰਾਪਤ ਕੀਤਾ, ਆਤਮਿਕ ਆਨੰਦ ਮਾਣਿਆ। ਆਪ ਸਤਿਗੁਰਾਂ ਨੇ ਸਾਧ ਸੰਗਤ ਬਣਾਈ ਤੇ ਸਾਧ ਸੰਗਤ ਵਿੱਚ ਗੁਰਸਿੱਖਾਂ ਨੂੰ ਰੱਖ ਕੇ ਪ੍ਰੇਮ ਦਾ ਰਸ ਦਿੱਤਾ, ਪਿਆਰ ਦਾ ਰਸ ਬਖਸ਼ਿਸ਼ ਕੀਤਾ, ਪ੍ਰਭੂ ਚਰਨਾਂ ਨਾਲ ਇਹਨਾਂ ਸਾਰਿਆਂ ਨੂੰ ਜੋੜਨਾ ਕੀਤਾ ਹੈ, ਗੁਰਸਿੱਖਾਂ ਨੂੰ ਸੁੱਖ ਫਲ ਝੋਲੀ ਵਿੱਚ ਪਾ ਕੇ ਰੱਬ ਤੱਕ ਪਹੁੰਚਾ ਦਿੱਤਾ ਇਹਨਾਂ ਦੀਆਂ ਸੁਰਤਾਂ ਤੇ ਬਿਰਤੀਆਂ। ਗੁਰ ਗੋਬਿੰਦੋਂ ਬਾਹਰਾ ਦੂਜਾ ਨਹੀਂ ਕੋਈ। ਇਸ ਲਈ ਗੁਰੂ ਤੇ ਪਰਮੇਸ਼ਰ ਤੋਂ ਬਾਹਰਾ ਦੂਜਾ ਹੋਰ ਸੰਸਾਰ ਜਗਤ ਦੇ ਵਿੱਚ ਕੋਈ ਵੀ ਨਹੀਂ ਹੈ। ਭਾਵ ਇਹਨਾਂ ਦੇ ਤੁਲ, ਇਹਨਾਂ ਦੇ ਬਰਾਬਰ ਪਰਮੇਸ਼ਰ ਸਰੂਪ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਪਰਮੇਸ਼ਰ ਸਰੂਪ ਹੋਏ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਲਗਾਤਾਰ ਸਾਰੇ ਦੇ ਸਾਰੇ ਗੁਰੂ ਸਾਹਿਬਾਨਾਂ ਵਿੱਚ ਚੱਲਦੀ ਹੋਈ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਿਰਾਜਮਾਨ ਹੈ, ਜਿਸ ਨੂੰ ਕਲਗੀਧਰ ਪਾਤਸ਼ਾਹ ਨੇ, ਦਸ਼ਮੇਸ਼ ਪਿਤਾ ਨੇ ਨੌਵੇਂ ਪਾਤਸ਼ਾਹ ਤੱਕ ਆਪਣੀ ਪਾਵਨ ਬਾਣੀ ਵਿੱਚ ਫੁਰਮਾਨ ਕਰਦਿਆਂ ਕਿਹਾ, ਪ੍ਰਥਮ ਭਗਵਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਨੂੰ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਦ ਆਵੈ ਤਾਏ। ਇੱਥੋਂ ਤੱਕ ਸਾਰੀ ਅਰਦਾਸ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੈ। ਅੱਗੇ ਜੋ ਪੰਥਕ ਮਰਿਆਦਾ ਅਨੁਸਾਰ ਸਾਧ ਸੰਗਤ ਬਚਨ ਆਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿਣ ਦਾ ਭਾਵ, ਉਹੀਓ ਜੋਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਿਰਾਜਮਾਨ ਹੈ, ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੀ ਅਸੀਂ ਆਤਮਿਕ ਜੋਤ ਵੀ ਆਖਦੇ ਹਾਂ, ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਿਲਕੁਲ ਉਸੇ ਤਰ੍ਹਾਂ ਹੀ ਪਰਕਰਮਾ ਕਰ ਗੁਰਤਾ ਗੱਦੀ ਦੇ ਕੇ ਮੱਥਾ ਟੇਕਿਆ, ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ, ਅਤੇ ਬਾਕੀ ਗੁਰੂ ਸਾਹਿਬਾਨ ਸਮੇਂ-ਸਮੇਂ 'ਤੇ ਜਿਵੇਂ ਗੁਰਗੱਦੀ ਦੀ ਬਖਸ਼ਿਸ਼ ਕਰਦੇ ਰਹੇ, ਇਸੇ ਤਰ੍ਹਾਂ ਕਲਗੀਧਰ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ, ਸ਼ਬਦ ਗੁਰੂ ਨੂੰ ਸਦੀਵੀ ਕਾਲ ਵਾਸਤੇ ਗੁਰੂ ਥਾਪ ਦੇਹਧਾਰੀ ਗੁਰੂ ਦੀ ਪ੍ਰਥਾ ਸਿੱਖ ਧਰਮ ਦੇ ਵਿੱਚੋਂ ਖਤਮ ਕਰ ਦਿੱਤੀ, ਕਿ ਸਦੀਵੀ ਗੁਰੂ ਦੇ ਲੜ ਅੱਜ ਤੁਹਾਨੂੰ ਲਾ ਚੱਲਿਆ, ਜਿਹੜਾ ਸਦਾ ਵਾਸਤੇ ਕਾਇਮ ਜੁਗੋ ਜੁਗ ਅਟਲ ਰਹੇਗਾ ਇਸ ਧਰਤੀ ਦੇ ਉੱਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਕੋਈ ਹੋਰ ਗੁਰੂ ਨਹੀਂ ਹੋਏਗਾ। ਅੱਜ ਤੋਂ ਤੁਹਾਨੂੰ ਸ਼ਬਦ ਗੁਰੂ ਦੇ ਲੜ ਲਾ ਚੱਲਿਆ ਹਾਂ। ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੇਰਾ ਰੂਪ ਗ੍ਰੰਥ ਜੀ ਜਾਨ, ਤਿੰਨ ਮਹਿ ਭੇਤ ਨਹੀਂ ਕਸ਼ਮਾਨ। ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮਹਾਨ ਵਡਿਆਈ, ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਗੁਰਸਿੱਖਾਂ ਨੂੰ ਸਦਾ ਵਾਸਤੇ ਸ਼ਬਦ ਗੁਰੂ ਦੇ ਲੜ ਲਾ ਦਿੱਤਾ ਆ। ਅੱਜ ਸਿੱਖ ਦਾ ਗੁਰੂ ਸ਼ਬਦ ਗੁਰੂ ਹੈ, ਗਿਆਨ ਗੁਰੂ ਹੈ, ਔਰ ਉਹੀਓ ਹੀ ਜੋਤ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲਗਾਤਾਰ ਚੱਲ ਰਹੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਸੁਭਾਇਮਾਨ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰਗ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ, ਬਿਨ ਸ਼ਬਦ ਹੈ ਸਭ ਜਗ ਬੌਰਾਨਾ। ਬਿਰਥਾ ਜਨਮ ਗਵਾਇਆ, ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਇਸ ਲਈ ਅੱਜ ਸਿੱਖ ਨੇ ਕੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਨਾਲ ਜੁੜਨਾ ਹੈ, ਸਾਂਝ ਪਾਉਣੀ ਹੈ। ਮਨ ਹਿਰਦੇ ਚ ਬਾਣੀ, ਤਨ ਦੇ ਉੱਤੇ ਗੁਰੂ ਦਾ ਦਿੱਤਾ ਪੰਜਾਂ ਕਕਾਰਾਂ ਦਾ ਬਾਣਾ ਧਾਰਨ ਕਰਕੇ ਆਪੇ ਗੁਰਚੇਲਾ ਕਲਗੀਧਰ ਪਾਤਸ਼ਾਹ ਦੀ ਸਿੱਖੀ, ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਸਾਂਝ ਪਾ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਣਾ ਹੈ।